सतनाम श्री वाहे गुरु जी। इंसान अपने जीवन दे अंदर यही यत्न करता है कि अपने तन दे सुहापन दा, अपने शरीर दी सुंदरता दा, ते उस तो इलावा अपनी धन दौलत अपनी शक्ति माया दा, ते तीसरा अपने शरीर दे जोबन दा सुहापन करके, तन दी शक्ति करके, ते तन दी शक्ति करके कई बारी इंसान हंकार दे विच बावरा झल्ला जां शदाई हो जांदा है। गुरु तेग बहादुर सच्चे पातशाह जी ने अपनी मुबारक रचना तो ये बचन कहे ने कि जवानी धन ते प्रभता तीन शब्द, शरीरक बल धन दा बल ते लोकां विच मिली हुई शोहरत अक्सर बंदे नू अंदरों थड़का जांदी है। हजूर दे बचन ने गुरु ग्रंथ साहिब जी दी बाणी दे अंदर धन जोबन प्रभता कै मद में एनस रहे दीवाना, एक तन रुपया, दूसरी जवानी शरीर दी ताकत, ते तीसरी मिली कोई प्रभता, मिली कोई वडियाई, मिली कोई शोहरत, बंदा परमात्मा नू भुल जांदा है। ध्यान जिस पासे देना सी उधर ध्यान देंदा नहीं, पूरी दी पूरी तवज्जो अपने धन दी बहुतात वास्ते, अपने शरीर दी सुंदरता वास्ते, ताकत वास्ते, ते तीसरी अपनी शोहरत वास्ते पूरी ला देंदा है। पर गुरु ग्रंथ साहिब दी बाणी ने सानू बैराग विच ले जान दे लई इन्हां तीजां चीजां दे मुतलक, धन जवानी ते प्रभता, इन्हां दे संबंध विच सानू सुचेत कीता, आगाह कीता कि यह सिर्फ वक्ती खेडां ने, यह सदीव काल वालियां नहीं। जे गुरु तेग बहादुर साहिब कह रहे ने धन जोबन ते प्रभता, ते धन गुरु नानक साहिब जी दा इस दे संबंध विच इक अमृत बचन है जिहड़ा अक्सर अपने गुरु घरां अंदर जां कोई इंसान पयाना कर जाए, चलाना कर जाए, उस दी अंतम अरदास ते शब्द पढ़े जांदे ने। ते सच्चाई ए वे उस वेले पढ़िया जाण वाला ये शब्द जेड़े अंतम अरदास विच इकट्ठे हुए रिश्तेदार ने, सत संगी ने, उन्हां नू ये गल तो आगाह करांदा, सुचेत करांदा कि चेते रखियो जवानी धन ते प्रभता इस तरह ने कि जिवें मन नू एक चौपत्ती पानी दे उपर जो पैदा हुंदी है उहदी खरियावल हर एक नू प्रभावित करेगी, पर ज्यों ज्यों पानी सुकन लगता है, सरोवर दा पानी ढल लगता है, ते ओ चुपत्ती अपने आप सुक सड़ जांदी है। महाराज कहिंदे ने ये जोबन ये तन जिन्नी देर तक शरीर दी खेड़ है उन्नी देर तक जदो प्यारिया तेरे अंदर दा सरोवर ढल लगा, तन ने भी साथ नहीं देना ते जवानी ने भी साथ नहीं देना। महाराज जी दे अमृत बोल कि तन जोबन अर फुलड़ा, तन गुरु नानक साहिब जी सिर्फ अज दा प्रकरण के किसे तरीके नाल इस गल दी समझ पै जाए कि ए शरीर बिन संहार है। तन ने सदा मेरे नहीं रहना, ਤੇ ਪ੍ਰਭਤਾ ਕਦੀ ਸਾ ਕਿਸੇ ਬੰਦੇ ਦੀ ਹਰ ਵੇਲੀ ਰਹੀ ਨਹੀਂ, ਕਿਉਂਕਿ ਸ਼ੋਹਰਤ ਦਾ ਵੀ ਕੋਈ ਵਕਤ ਹੁੰਦਾ ਹੈ ਤੇ ਜਿਹੜੇ ਲੋਕ ਸ਼ੋਹਰਤ ਵੇਲੇ ਅੱਤ ਦੇ ਪਿੱਛੇ ਤੁਰਦੇ ਨੇ, ਜਦੋਂ ਸ਼ੋਹਰਤ ਚਲੀ ਜਾਏ ਉਹੀ ਲੋਕ ਜਿਹੜੇ ਨੇ ਵਿਰੋਧੀ ਬਣ ਜਾਂਦੇ ਨੇ। ਮਹਾਰਾਜ ਜੀ ਨੇ ਕਿਹਾ ਕਿ ਧਨ ਰੁਪਈਆ ਐਸ਼ਵਰਜ ਪਦਾਰਥ, ਧਨ ਜੋਬਨ ਜਵਾਨੀ ਅਰ ਫੁੱਲੜਾ। ਇੱਥੇ ਮਹਾਰਾਜ ਜੀ ਨੇ ਤੀਜੀ ਜਿਹੜੀ ਉਦਾਹਰਣ ਲਈ ਉਹ ਫੁੱਲੜਾ ਫੁੱਲ, ਨਿੱਕਾ ਜਿਹਾ ਸੋਹਣਾ ਫੁੱਲ, ਧਨ ਜੋਬਨ ਅਰ ਫੁੱਲੜਾ, ਫੁੱਲ ਖਿੜਦਾ ਹੈ ਤੇ ਕਿੰਨਾ ਸੋਹਣਾ ਲੱਗਦਾ ਸਭ ਨੂੰ, ਪਰ ਕਦੀ ਕਿਸੇ ਬੰਦੇ ਨੂੰ ਇਹ ਪਤਾ ਨਹੀਂ ਕਿ ਜਿਹੜਾ ਅੱਜ ਸੂਰਜ ਨਿਕਲ ਲੱਗਿਆ ਪੂਰੇ ਜੋਬਨ ਤੇ ਫੁੱਲ ਖਿੜਿਆ, ਸੂਰਜ ਢਲਣ ਵੇਲੇ ਇਸ ਫੁੱਲ ਨੇ ਟਾਹਣੀ ਤੋਂ ਟੁੱਟ ਜਾਣਾ ਹੈ। ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਇਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ, ਚਾਰ ਦਿਨਾਂ ਦੀ ਖੇਡ ਹੈ ਇਹਨਾਂ ਦੀ। ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ, ਢਲ ਢੁੱਲ ਜੁੰਮਣ ਖਾਰ। ਜੁੰਮਣ ਹਾਰ ਸ਼ਬਦ ਸਿੰਧੀ ਦਾ ਹੈ, ਇਹਦਾ ਅਰਥ ਨਾਸ਼ ਹੋਣਾ, ਕਿ ਜਿਵੇਂ ਸਰੋਵਰ ਦੇ ਉੱਪਰ ਚੋਂ ਪੱਤੀ ਹੈ ਤੇ ਜਦੋਂ ਪਾਣੀ ਢਲ ਜਾਂਦਾ ਪਾਣੀ ਸੁੱਕ ਜਾਂਦਾ ਹੈ ਤੇ ਚੁਪੱਤੀ ਵੀ ਆਪਣੇ ਆਪ ਸੁੱਕ ਸੜ ਜਾਂਦੀ ਹੈ। ਪਿਆਰਿਆ ਬਸ ਜਿਵੇਂ ਫੁੱਲ ਚਾਰ ਦਿਨਾਂ ਲਈ, ਚੁਪੱਤੀ ਚਾਰ ਦਿਨਾਂ ਲਈ, ਬਸ ਤੁਹਾਡੇ ਤਨ ਤੇ ਤੇਰੇ ਧਨ ਤੇ ਤੇਰੀ ਪ੍ਰਭਤਾ ਦੀ ਖੇਡ ਵੀ ਚਾਰ ਦਿਨਾਂ ਦੀ ਹੈ। ਧਨ ਜੋਬਣ ਅਰ ਫੁੱਲੜਾ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ, ਢਲ ਢੁੱਲ ਜੁੰਮਣ ਖਾਰ। ਰੰਗ ਮਾਣ ਲੈ ਪਿਆਰਿਆ, ਆ ਅਸਲੀ ਗੱਲ ਹੈ ਤੇਰੇ ਸਮਝਣ ਵਾਲੀ। ਜੇ ਤੂੰ ਰੰਗ ਮਾਣ ਸਕਣਾ ਪਰਮਾਤਮਾ ਦੇ ਨਾਮ ਦਾ, ਤੂੰ ਮਾਣ ਲੈ, ਰੰਗ ਮਾਣ ਲੈ ਪਿਆਰਿਆ। ਜਾਂ ਜੋਬਣ ਨੌ ਖੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਕਿ ਆ ਚਾਰ ਦਿਨਾਂ ਬਾਅਦ ਇਸ ਤਨ ਨੇ, ਇਸ ਸਰੀਰ ਦੇ ਚੋਲੇ ਨੇ ਪੁਰਾਣਾ ਹੋ ਜਾਣਾ ਹੈ। ਇੱਥੇ ਪਹਿਲੀ ਮੈਂ ਅਰਜ਼ ਕਰਨੀ ਹੈ, ਜੋ ਅੱਜ ਗੁਰੂ ਜੀ ਨੇ ਕਿਹਾ, ਲਾਜ ਨਾ ਮਰੋ ਕਹੋ ਘਰ ਮੇਰਾ। ਕਿਨ ਲੱਜਿਆ ਨਹੀਂ ਆਉਂਦੀ ਸ਼ਰਮ ਨਾਲ, ਤੂੰ ਮਨਾ ਮਰਦਾ ਨਹੀਂ। ਜਿਸ ਸੰਸਾਰ ਨੂੰ ਕਹਿ ਰਿਹਾ ਇਹ ਮੇਰਾ ਘਰ, ਜਿਸ ਪਰਿਵਾਰ ਨੂੰ, ਜਿਸ ਟਿਕਾਣੇ ਨੂੰ, ਜਿਸ ਮਕਾਨ ਨੂੰ ਕਹਿ ਰਿਹਾ ਮੇਰਾ ਘਰ, ਕਦੀ ਝਾਤੀ ਮਾਰ ਕੇ ਦੇਖ, ਜਿਸ ਘਰ ਦੇ ਅੰਦਰ ਤੂੰ ਟਿਕਿਆ, ਪਤਾ ਨਹੀਂ ਇਸ ਘਰ ਦੇ ਵਿੱਚੋਂ ਕਿੰਨੇ ਕੁ ਪਹਿਲਾਂ ਵਿਸ਼ਰਾਮ ਕਰਕੇ ਇੱਥੋਂ ਜਾ ਚੁੱਕੇ। ਇਹ ਤਾਂ ਇੱਕ ਸਰਾਂਖ ਹੈ, ਇਹ ਟਿਕਾਣਾ ਨਹੀਂ। ਤੇ ਕੇਵਲ ਇਹ ਸਾਡਾ ਘਰ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜੋ ਵੀ ਦ੍ਰਿਸ਼ਟਮਾਨ ਨਜ਼ਰ ਆ ਰਿਹਾ ਹੈ, ਸੱਚਾਈ ਇਹ ਵੇ ਕਿ ਹਰ ਦਿਸ ਦੀ ਕੋਈ ਚੀਜ਼ ਚਲਾਏਮਾਨ ਹੈ, ਇਹ ਚੱਲੀ ਜਾ ਰਹੀ ਹੈ, ਨੇੜੇ ਆ ਰਿਹਾ ਇਹਦਾ ਅੰਤ। ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਚਨ ਕਹੇ ਨੇ ਕਿ ਦੇਵਤੇ, ਦੈਂਤ ਤੇ ਮਨੁੱਖ, ਇਹ ਤਿੰਨਾਂ ਵੱਲ ਝਾਤੀ ਮਾਰੀਏ, ਇਹਨਾਂ ਤਿੰਨਾਂ ਨੇ ਵੀ ਕੁਝ ਕਰ ਜਾਣਾ ਹੈ। ਜਿਹੜੇ ਲੋਕ ਅੱਜ ਜੱਜ ਬਣ ਕੇ ਫੈਸਲੇ ਸੁਣਾਉਂਦੇ ਨੇ, ਇਹ ਇਨਸਾਫ ਕਰਨ ਵਾਲੇ ਲੋਕ ਵੀ ਇੱਕ ਦਿਨ ਮੌਤ ਦੇ ਮੁੱਖ ਵੀ ਜਾਣਗੇ। ਮਹਾਰਾਜ ਕਹਿੰਦੇ ਨੇ ਆਹ ਜਿਹੜਾ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ ਤੂੰ ਪ੍ਰਸੰਨ ਹੁੰਦਾ, ਸੱਚਾਈ ਇਹ ਵੀ ਇੱਕ ਦਿਨ ਸਮੁੰਦਰ ਦੀਆਂ ਲਹਿਰਾਂ ਵੀ ਬਿਲਕੁਲ ਖਤਮ ਹੋ ਜਾਣਗੀਆਂ। ਇਕੱਲਾ ਸਮੁੰਦਰ ਆਦਮੀ, ਮਨੁੱਖ, ਦੇਵਤੇ, ਦੈਂਤ ਨਹੀਂ। ਜਿਹੜਾ ਸੂਰਜ ਰੋਜ਼ ਤੈਨੂੰ ਗਰਮੀ ਦੇ ਰਿਹਾ, ਤੂੰ ਚੰਦਰਮਾ ਦੀ ਚਾਂਦਨੀ ਨੂੰ ਪਿਆਰ ਕਰਨਾ, ਜਿਹੜੇ ਟਿਮ ਟਮਾਉਂਦੇ ਤਾਰੇ ਤੇਰੇ ਅੱਖਾਂ ਨੂੰ ਨਜ਼ਾਰਾ ਦਿੰਦੇ ਨੇ, ਇਹ ਇੱਕ ਦਿਨ ਚਮਕਦੀਆਂ ਹੋਈਆਂ ਚੀਜ਼ਾਂ ਵੀ ਸਦੀਵ ਕਾਲ ਲਈ ਧੁੰਦਲੀਆਂ ਪੈ ਜਾਣਗੀਆਂ, ਖਤਮ ਹੋ ਜਾਣਗੀਆਂ। ਤੇ ਇਹ ਸੱਚਾਈ ਹੈ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਨਾ ਦੇਵ ਦਾਨ ਵਾ ਨਰਾ, ਨਾ ਦੇਵਤੇ, ਨਾ ਦੈਂਤ, ਨਾ ਮਨੁੱਖ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ, ਏਕ ਤੁਈ, ਨਾ ਮਨੁੱਖ, ਨਾ ਦੈਂਤ, ਨਾ ਦੇਵਤੇ, ਮਹਾਰਾਜ ਕਹਿੰਦੇ ਨੇ ਕੋਈ ਵੀ ਨਹੀਂ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ, ਏਕ ਤੁਹੀ। ਮਹਾਰਾਜ ਜੀ ਨੇ ਕਿਹਾ ਨਾ ਦਾਦੇ ਦੇਹੰਦ ਆਦਮੀ, ਜਿਹੜੇ ਜੱਜ ਬਣ ਕੇ ਅੱਜ ਇਨਸਾਫ ਕਰਦੇ ਨੇ, ਝੂਠ ਤੇ ਸੱਚ ਦਾ ਨਿਤਾਰਾ ਕਰਦੇ ਨੇ, ਕਹਿੰਦੇ ਨੇ ਜਿਹੜੇ ਲੋਕਾਂ ਦੇ ਜੱਜ ਨੇ, ਇਨਸਾਫ ਕਰਨ ਵਾਲੇ ਨੇ, ਚੇਤੇ ਰੱਖਿਓ ਇਸੇ ਜੱਜ ਕਰਨ ਵਾਲੇ, ਇਨਸਾਫ ਕਰਨ ਵਾਲਿਆਂ ਨੇ ਵੀ ਇੱਕ ਦਿਨ ਕੂਚ ਕਰ ਜਾਣਾ ਹੈ। ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਮੀ। ਮਹਾਰਾਜ ਕਹਿੰਦੇ ਨੇ ਇੱਥੇ ਨਾ ਜ਼ਮੀਨ ਨਾ ਸਮੁੰਦਰ ਕੁਛ ਵੀ ਟਿਕਣ ਵਾਲਾ ਨਹੀਂ, ਨਾ ਸਪਤ ਜੇਰ ਜਮੀ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਹੀ। ਅਗਲਾ ਬਚਨ